ਦੀਪਕ ਜੀ, ਅੱਜ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪਾਸਟਰ ਨੂੰ ਹੋਈ ਸਜ਼ਾ ਦੇ ਮਾਮਲੇ ਤੋਂ। ਇਹ ਚੱਲ ਕੀ ਰਿਹਾ ਜੀ ਪੰਜਾਬ ਦੇ ਵਿੱਚ? ਇਹ ਜਿਹੜਾ ਆਪਣੇ ਆਪ ਦੇ ਵਿੱਚ ਮਾਮਲਾ ਬੜਾ ਹੈਰਾਨ ਕਰਨ ਵਾਲਾ, ਜਿਸ ਤਰ੍ਹਾਂ ਦੀਆਂ ਦਲੀਲਾਂ ਇਸ ਪਾਸਟਰ ਵੱਲੋਂ ਅਦਾਲਤ ਦੇ ਵਿੱਚ ਦਿੱਤੀਆਂ ਗਈਆਂ ਕਿ ਮੇਰੇ 'ਤੇ ਅਦਾਲਤ ਰਹਿਮ ਕਰੇ, ਮੈਨੂੰ ਸਜ਼ਾ ਨਾ ਦਿੱਤੀ ਜਾਵੇ, ਕੀ ਚੱਲ ਰਿਹਾ ਦੀਪਕ ਜੀ? ਹੈ
ਵਿਜੇ ਜੀ, ਇਸ ਖਬਰ ਨੂੰ ਬਾਚਦਿਆਂ ਹੋਇਆਂ ਤੁਹਾਨੂੰ ਦੋ ਨੁਕਤਿਆਂ ਤੇ ਨਜ਼ਰਸਾਨੀ ਕਰਨੀ ਪਏਗੀ। ਪਹਿਲਾਂ ਤਾਂ ਸਿੱਧਾ ਸਧਾਰਨ ਹੈ ਕਿ ਖਬਰ ਹੈ, ਖਬਰ ਇਹ ਹੈ ਕਿ ਇੱਕ ਪਾਸਟਰ ਹੈ ਜਿਹੜਾ ਆਪਣੇ ਆਪ ਨੂੰ ਪਾਦਰੀ ਕਹਾਉਂਦਾ ਹੈ ਤੇ ਆਪਣੇ ਆਪ ਨੂੰ ਯਿਸੂ ਯਸੂ ਦੇ ਨਾਂ ਨਾਲ ਪ੍ਰਚਾਰਦਾ ਤੇ ਉਹਦੇ ਕੋਲ ਭੀੜ ਜੁੱਟਦੀ ਹੈ ਤੇ ਉਸ ਨੂੰ ਹੁਣ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ, ਰੇਪ ਦੇ ਮਾਮਲੇ 'ਚ, ਬਲਾਤਕਾਰ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਔਰ ਉਹ ਵੀ ਆਖਰੀ ਸਾਹ ਤੱਕ। ਸੋ ਇਸ ਖਬਰ ਨੂੰ ਜਦੋਂ ਦੇਖੋਗੇ ਤਾਂ ਇੱਕ ਤਾਂ ਇਹ ਖਬਰ ਹੈ, ਮੈਂ ਇਸ ਖਬਰ ਜੇਕਰ ਵਿਸਤਾਰ 'ਚ ਜਾਵਾਂ ਫਿਰ ਮੈਂ ਦੂਸਰੇ ਪੜਾਅ ਤੇ ਆਉਣਾ। ਉਹ ਖਬਰ ਇਹ ਹੈ ਕਿ ਬਜਿੰਦਰ ਸਿੰਘ ਨਾਂ ਦਾ ਇਹ ਜੱਸੂ ਜੱਸੂ ਕਹਾਉਣ ਵਾਲਾ ਬੰਦਾ ਜਿਹੜਾ ਇੱਕ ਸੈਂਟਰ ਇੱਥੇ ਵੀ ਚਲਾਉਂਦਾ ਤੇ ਇੱਕ ਉੱਧਰ ਵੀ ਚਲਾਉਂਦਾ ਤੇ ਪੰਜਾਬ 'ਚ ਚੰਗਾ ਆਪਣੇ ਆਪ ਨੂੰ ਲੀਡਰਾਂ ਦੀਆਂ ਵੀ ਲੈਣ ਲੱਗਦੀ ਜਿਹਦੇ ਕੋਲ, ਕਿਉਂਕਿ ਭੀੜ ਜਿੱਥੇ ਭੀੜ ਹੋਊਗੀ ਉੱਥੇ ਸਿਆਸਤਦਾਨ ਆਉਣਗੇ ਆਉਣਗੇ, ਕਈਆਂ ਇਹਦੀਆਂ ਫੋਟੋਆਂ ਤਸਵੀਰਾਂ ਸਾਰਾ ਕੁਛ ਹੈ। ਉਸ ਦੇ ਉੱਤੇ ਇੱਕ ਔਰਤ 2018 ਦੇ ਵਿੱਚ ਇਹ ਮਾਮਲਾ ਸਾਹਮਣੇ ਲਿਆਉਂਦੀ ਹੈ ਕਿ ਇਸ ਨੇ ਮੈਨੂੰ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਆਪਣੇ ਘਰੇ ਬੁਲਾ ਲਿਆ, ਇੱਥੇ ਮੋਹਾਲੀ ਦੇ ਵਿੱਚ ਇੱਕ ਸੈਕਟਰ 63 'ਚ ਇਹਦਾ ਘਰ ਸੀਗਾ ਤੇ ਮੇਰੇ ਨਾਲ ਮਤਲਬ ਕਿ ਗਲਤ ਰਿਸ਼ਤਾ ਬਣਾਇਆ ਤੇ ਜਬਰੀ ਬਲਾਤਕਾਰ ਦੇ ਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਵੀਡੀਓ ਵੀ ਬਣਾਈ ਤੇ ਕਿਹਾ ਕਿ ਜਨਤਕ ਕਰ ਦਿਆਂਗੇ। ਉਹ ਲਟਕਦਾ ਵੀ ਰਿਹਾ ਤੇ ਆਖਰ ਹੁਣ ਜਾ ਕੇ ਉਸ ਮਾਮਲੇ ਨੇ ਸਿਰੇ ਲੱਗਿਆ ਕਿ ਸਜ਼ਾ ਹੋਈ। ਪਰ ਇਸ ਨੂੰ ਸਜ਼ਾ ਤੋਂ ਪਹਿਲਾਂ ਉਹਦਾ ਘਰ ਵਾਲਾ ਜਿਹੜਾ ਪੱਖ ਰੱਖ ਰਿਹਾ ਉਹ ਵੀ ਗੌਰ ਕਰਨ ਵਾਲਾ। ਉਸ ਔਰਤ ਦਾ ਘਰ ਵਾਲਾ ਕਹਿੰਦਾ ਕਿ ਇੱਕ ਪਾਸੇ ਮੈਨੂੰ ਜੇਲ੍ਹ ਜਾਣਾ ਪਿਆ, ਮੈਂ ਬੜੈਲ ਜੇਲ੍ਹ ਵੀ ਕੱਟੀ ਆ, ਮੈਂ ਕਪੂਰਥਲਾ ਜੇਲ੍ਹ ਵੀ ਕੱਟੀ ਆ, ਕਿਉਂਕਿ ਅਸੀਂ ਇਸ ਪਾਸਟਰ ਦੇ ਖਿਲਾਫ਼ ਲੜਾਈ ਲੜ ਰਹੇ ਸੀ ਔਰ ਉਹ ਪਾਸਟਰ ਜਿਹੜਾ ਰਾਜਨੀਤਿਕ ਪਹੁੰਚ ਪਰੋਚ ਬਹੁਤ ਰੱਖਦਾ ਸੀਗਾ ਪੈਸੇ ਪੱਖੋਂ ਵੀ ਸਾਰੇ ਪਾਸੋਂ ਵੀ। ਸੋ ਉਸ ਨਾਲ ਲੜਾਈ ਲੜਦਿਆਂ ਕਹਿੰਦਾ ਕਿ ਸਾਨੂੰ ਝੂਠੇ ਕੇਸਾਂ 'ਚ ਉਲਝਾਇਆ ਗਿਆ ਤਾਂ ਕਿ ਅਸੀਂ ਪਿੱਛੇ ਹਟ ਜਾਈਏ, ਅਤੇ ਦੂਸਰੇ ਪਾਸੇ ਝੂਠੇ ਕੇਸਾਂ ਰਾਹੀਂ ਮੈਨੂੰ ਜੇਲ੍ਹ ਜਾਣਾ ਹੋਵੇ, ਦੂਸਰੇ ਪਾਸੇ 5 ਕਰੋੜ ਦੀ ਔਫਰ ਦੇ ਕੇ ਸਾਨੂੰ ਮਤਲਬ ਸਮਝੌਤਾ ਕਰਨ ਲਈ ਵੀ ਦਬਾਅ ਬਣਾਇਆ ਗਿਆ। ਪਰ ਅਸੀਂ ਜਦੋਂ ਨਹੀਂ ਪਿੱਛੇ ਹਟੇ ਤਾਂ ਉਹ ਕਹਿੰਦੇ ਪੁਲਿਸ ਦਾ, ਵਕੀਲਾਂ ਦਾ ਤੇ ਜੱਜ ਸਾਹਿਬ ਦਾ, ਅਦਾਲਤ ਦਾ ਧੰਨਵਾਦ ਜਿਨ੍ਹਾਂ ਨੇ ਆਖਰ ਇਸ ਨੂੰ ਫੈਸਲਾ, ਉਹ ਕਹਿੰਦੇ ਸਾਨੂੰ ਸੰਤੁਸ਼ਟ ਹਾਂ ਅੱਜ ਅਸੀਂ ਕਿ ਇਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਔਰ ਟਿਲ ਡੈਥ ਤੱਕ ਮਤਲਬ ਆਖਰੀ ਸਾਹ ਤੱਕ ਦੀ। ਵੈਸੇ ਅਜੇ ਉੱਪਰਲੀਆਂ ਅਦਾਲਤਾਂ ਪਈਆਂ ਨੇ ਕਿਉਂਕਿ ਨਾਲ ਦੇ ਕੁਝ ਬੰਦੇ ਬਰੀ ਹੋਏ ਨੇ ਤੇ ਜੇ ਪੀੜਤ ਫਿਰ ਕਹਿੰਦੀ ਅਸੀਂ ਅੱਗੇ ਜਾਵਾਂਗੇ ਤਾਂ ਜਿਹਨੂੰ ਸਜ਼ਾ ਹੋਈ ਆ ਉਹ ਵੀ ਅੱਗੇ ਜਾਊਗਾ, ਹੈ ਨਾ? ਤੇ ਇਸ ਲਈ ਉਹ ਅਗਲਾ ਪਹਿਲੂ ਪਿਆ। ਪਰ ਇੱਕ ਵਾਰ ਇਹ ਖਬਰ ਇਹ ਹੈ, ਇੱਕ ਇਹ ਤਾਂ ਇੱਥੇ ਖਬਰ ਖਤਮ ਹੋ ਗਈ
ਜੀ,
ਪਰ ਇੱਥੋਂ ਦੂਸਰਾ ਮਾਮਲਾ ਸ਼ੁਰੂ ਹੁੰਦਾ
ਜੀ।
ਸਵਾਲ ਇਹ ਹੈ ਕਿ ਅਸੀਂ ਜਿਸ ਧਰਤੀ ਦੇ ਉੱਤੇ ਇਹ ਦਮ ਨਾਲ ਕਹਿੰਦੇ ਹਾਂ ਕਿ ਅਸੀਂ ਉਸ ਧਰਤੀ ਤੋਂ ਆਉਂਦੇ ਹਾਂ ਹੈਂ ਜਿਹੜੀ ਬਾਬੇ ਨਾਨਕ ਦੀ, ਹੈ ਨਾ, ਪੀਰਾਂ ਫਕੀਰਾਂ ਦੀ, ਹੈ ਨਾ, ਗੁਰੂਆਂ ਦੀ ਹੈ ਉਹ ਜਨਮ ਭੋਈ ਹੈ, ਤੇ ਉਸ ਭੋਈ ਦੇ ਉੱਤੇ ਜਿੱਥੇ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਆਪਾਂ ਕਹਿੰਦੇ ਹਾਂ ਕਿ ਵਹਿਮਾਂ ਭਰਮਾਂ ਨੂੰ ਤੋੜਨ ਦੇ ਲਈ ਉਹਨਾਂ ਨੇ ਦੁਨੀਆਂ ਭਰ ਦੇ ਵਿੱਚ ਜਾ ਕੇ ਸੰਦੇਸ਼ ਦਿੱਤਾ ਤੇ ਦੁਨੀਆਂ ਭਰ ਨੂੰ, ਪਰ ਅਸੀਂ ਕਿਸ ਕਦਰ ਵਹਿਮਾਂ ਭਰਮਾਂ 'ਚ ਫਸਿਆ। ਸ਼ਾਇਦ ਆਪਾਂ ਇੱਕ ਦੋ ਵਾਰ ਪਹਿਲਾਂ ਵੀ ਗੱਲ ਕੀਤੀ ਕਿ ਡੇਰੇ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਨੇ
ਜੀ।
ਡੇਰਾਬਾਦ ਚਾਹੇ ਉਹ ਸਿੱਖੀ ਦੇ ਹਵਾਲੇ ਨਾਲ ਤੁਸੀਂ ਝਾਤ ਮਾਰ ਲਓ, ਚਾਹੇ ਇੱਥੇ ਹਿੰਦੂਇਜ਼ਮ ਦੇ ਹਵਾਲੇ ਨਾਲ ਝਾਤ ਮਾਰ ਲਓ। ਸੋ ਪਰਮਾਤਮਾ ਦੇ ਉਸ ਸਿਧਾਂਤ ਨੂੰ ਮੰਨਣ ਦੀ ਬਜਾਏ ਜਾਂ ਅਸੀਂ ਮਤਲਬ ਕਿ ਗੀਤਾ, ਗੁਰੂ ਗ੍ਰੰਥ ਦੇ, ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਅੱਗੇ ਗੱਲ ਤੋਰਨ ਦੀ ਬਜਾਏ ਅਸੀਂ ਸਾਧਾ ਸੰਤਾਂ ਬਾਬਿਆਂ ਮਗਰ ਬਹੁਤ ਤੁਰੇ ਫਿਰਦੇ ਹਾਂ। ਤੇ ਆਹ ਹੁਣ ਪੰਜਾਬ ਦੇ ਵਿੱਚ ਜਿਹੜਾ ਆਹ ਨਵਾਂ ਡੇਰਾਬਾਦ ਆਇਆ ਹੈ ਨਾ, ਇਹ ਆਪਣੇ ਆਪ 'ਚ ਅੱਜ ਦੇ ਦੌਰ ਦੇ ਵਿੱਚ ਧਰਮ ਪਰਿਵਰਤਨ ਨਾਲ ਵੀ ਨਾਲ ਲੈ ਕੇ ਆਇਆ। ਸੋ ਕਿਤੇ ਨਾ ਕਿਤੇ ਪੰਜਾਬ ਦਾ ਕੁਝ ਆਰਥਿਕ ਤੌਰ ਤੇ ਕਮਜ਼ੋਰ ਵਰਗ, ਖਾਸ ਕਰਕੇ ਸਾਡਾ ਦਲਿਤ ਭਾਈਚਾਰਾ, SC-VC ਭਾਈਚਾਰਾ, ਖਾਸ ਕਰਕੇ ਛੋਟੇ ਕਿਸਾਨ ਵਰਗ, ਹੈ ਨਾ, ਪੇਂਡੂ ਹੋਰ ਵੱਖੋ ਵੱਖ, ਉਹ ਲੋਕ ਜਿੱਥੇ ਵੀ ਕਿਤੇ ਨੂੰ ਲੱਗਦਾ ਕਿ ਲੈ ਵੀ ਇੱਥੇ ਆਪਣੀ ਗੱਲ ਬਣ ਜਾਣੀ, ਉੱਧਰ ਨੂੰ ਤੁਰ ਪੈਂਦੇ ਨੇ
ਜੀ।
ਤੇ ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਅੰਡਰਸਟੈਂਡ ਕਰਦੇ ਹਾਂ ਕਿ ਬਾਈ ਕਿ ਉੱਥੇ ਤਾਂ ਭੀੜ ਲੱਗਦੀ ਆ, ਤੇ ਅਸੀਂ ਬੰਦੇ ਦੀ ਕਾਬਲੀਅਤ ਦੀ ਗਰੰਟੀ ਭੀੜ ਦੇ ਹਿਸਾਬ ਨਾਲ ਤੋਲ ਲੈਂਦੇ ਹਾਂ ਕਿ ਉੱਥੇ ਭੀੜ ਲੱਗ ਗਈ ਇਸ ਲਈ ਬੰਦਾ ਬਾਕਮਾਰ ਹੈ। ਸੋ ਹੁਣ ਇਹ ਨਵਾਂ ਤਰ੍ਹਾਂ ਦਾ ਡੇਰਾਬਾਦ ਪੰਜਾਬ 'ਚ ਪਨਪਿਆ ਕਿ ਜਿੱਥੇ ਪੁੱਛੋ ਨਾ ਲਾਈਨਾਂ ਲੱਗਦੀਆਂ ਨੇ, ਤੇ ਪਰ ਇਸ ਪਹਿਲੂ ਦੇ ਉੱਤੇ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਜੱਸੂ ਕਹਾਉਂਦਾ ਸੀ ਜਦੋਂ ਅੱਜ ਅਦਾਲਤ ਨੂੰ ਫੈਸਲਾ ਸੁਣਾ ਰਹੀ ਸੀ ਔਰ ਇਹਦੀਆਂ ਵੀਡੀਓ ਪੁਰਾਣੀਆਂ ਖੂਬ ਆ ਰਹੀਆਂ ਕਿ ਫੂਕ ਮਾਰ ਕੇ ਠੀਕ ਕਰਤਾ, ਅੱਛਾ ਤੇਰਾ ਘਰ ਵਾਲਾ ਜੇਲ੍ਹ 'ਚ ਹੈ, ਬਾਹਰ ਆਜੂਗਾ। ਕਿਸ ਗੱਲ 'ਚ ਹੈ? ਕਤਲ ਮਾਮਲੇ 'ਚ ਲੈ ਜਿੰਨੇ ਮਰਜ਼ੀ ਕਰੇ ਹੁਣ ਕੋਈ ਸਜ਼ਾ, ਤੇ ਅੱਜ ਆਪਣੇ ਦੇ ਉੱਤੇ ਕਿਉਂ ਨਹੀਂ ਫਿਰ ਉਹ ਫੂਕ ਚੱਲੀ? ਜਿਹੜਾ ਬੰਦਾ ਦੂਸਰਿਆਂ ਦੇ ਰੋਗ ਠੀਕ ਕਰਦਾ ਸੀ ਕਿ ਕੋਈ ਬਿਮਾਰੀ ਹੈ ਮੈਂ ਇਲਾਜ ਕਰਦਾ, ਉਹ ਅਦਾਲਤ 'ਚ ਇਹ ਗੱਲ ਕਿਉਂ ਕਹਿ ਕੇ ਰੋ ਰਿਹਾ ਸੀ ਕਿ ਮੇਰੀ ਪਤਨੀ ਬਿਮਾਰ ਹੈ ਜੀ? ਉਹ ਬੰਦਾ ਜਿਹੜਾ ਕਹਿੰਦਾ ਕਿ ਮੈਂ ਸਭ ਦੇ ਰੋਗ ਦੂਰ ਕਰ ਦਿੰਦਾ, ਹੈ ਉਹਦੀ ਆਪਣੀ ਲੱਤ 'ਚ ਰਾੜ ਪਈ ਹੈ,
ਜੀ
ਤੇ ਅਦਾਲਤ ਦੇ ਵਿੱਚੋਂ ਇਹ ਕਹਿ ਰਿਹਾ ਕਿ ਜੀ ਮੇਰੀ ਲੱਤ 'ਚ ਰਾੜ ਪਈ ਹੈ, ਮੇਰੇ ਜਵਾਕ ਛੋਟੇ ਨੇ ਜੀ, ਮੇਰੀ ਪਤਨੀ ਬਿਮਾਰ ਹੈ ਜੀ। ਮਤਲਬ ਤੇਰੇ ਕੋਲ ਜੇ ਹੱਲੇ ਨਹੀਂ, ਇਹ ਰਾੜ ਉਸ ਸਮੇਂ ਨਹੀਂ ਚੇਤੇ ਆਈ ਜਦੋਂ ਉਸ ਔਰਤ ਨਾਲ ਤੁਸੀਂ ਜੋ ਮੂੰਹ ਕਾਲਾ ਕੀਤਾ, ਇਹ ਇਹ ਆਪਣੀ ਘਰ ਵਾਲੀ ਬਿਮਾਰ ਘਰ ਵਾਲੀ ਉਸ ਸਮੇਂ ਨਹੀਂ ਚੇਤੇ ਆਈ ਸੀ, ਜਵਾਕਾਂ ਦਾ ਉਸ ਸਮੇਂ ਨਹੀਂ ਪਤਾ ਸੀ? ਸੋ ਇਹ ਸਾਰੇ ਪਹਿਲੂ ਸਮਝਣ ਦੀ ਲੋੜ ਹੈ। ਤੁਸੀਂ ਇਹ ਦੇਖੋ ਕਿ ਪੰਜਾਬ ਦੀ ਧਰਤੀ ਨੂੰ ਹੀ ਕਿਉਂ ਇਸ ਕੰਮਾਂ ਲਈ ਵਰਤਿਆ ਜਾ ਰਿਹਾ? ਇੱਕ ਪਾਸੇ ਲੰਬੇ ਸਮੇਂ ਤੋਂ ਨਾ ਪੰਜਾਬ 'ਚ ਬਹਿਸ ਖੂਬ ਚੱਲ ਰਹੀ ਹੈ, ਮਤਲਬ ਖਾਸ ਕਰਕੇ ਯੂਪੀ ਬਿਹਾਰ ਦੀ ਲੇਬਰ ਦੇ ਹਵਾਲੇ ਨਾਲ,
ਜੀ
ਹੈ ਨਾ। ਉਹ ਇੱਕ ਨਵੀਂ ਤਰ੍ਹਾਂ ਦੀ ਬਹਿਸ ਹੈ ਕਿ ਜੀ ਉਹ ਇੱਥੇ ਰਹਿਣੇ ਚਾਹੀਦੇ ਨੇ, ਨਹੀਂ ਰਹਿਣੇ ਚਾਹੀਦੇ, ਉਹ ਕੰਮ ਕਰਨ ਲਈ ਉਹ ਆਉਣ, ਉਹਨਾਂ ਦੇ ਇਕੱਲੇ ਜੌਬ ਕਾਰਡ ਹੀ ਬਣਨ, ਹੋਰ ਕੋਈ ਇੱਥੇ ਦਾ ਉਹ ਨਾ ਬਣੇ। ਪਰ ਇੱਕ ਆਹ ਤਰ੍ਹਾਂ ਦੀ ਜਿਹੜੀ ਮਾਰਕੀਟਿੰਗ ਲਈ ਬੰਦੇ ਆ ਰਹੇ ਨੇ, ਇਹਨਾਂ 'ਤੇ ਕਿਸੇ ਦੀ ਨਜ਼ਰ ਸਾਰੀ ਨਹੀਂ। ਮੈਂ ਦੋ ਚੀਜ਼ਾਂ ਨਾਲ ਗੱਲ ਅੱਗੇ ਆਪਾਂ ਅਗਲੀ ਖਬਰ 'ਤੇ ਜਾਵਾਂਗੇ। ਇਹ ਬੰਦਾ ਵਿਜਿੰਦਰ ਸਿੰਘ ਜਮੁਨਾ ਨਗਰ ਹਰਿਆਣੇ ਨਾਲ ਸੰਬੰਧਿਤ ਹੈ। ਪੰਜਾਬ ਆਇਆ, ਖੂਬ ਦੁਕਾਨ ਚੱਲ ਰਹੀ ਹੈ, ਅਗਲੇ ਦੀ ਹੱਟੀ ਪੂਰੀ ਕਮਾਈ ਦੇ ਰਹੀ ਸੀ, ਠੀਕ ਹੈ, ਤਾਂ ਚਲੋ ਇਸ ਮਾਮਲੇ 'ਚ ਉਲਝ ਗਿਆ। ਇਹ ਤੋਂ ਬਿਨਾਂ ਦੋ ਹੋਰ ਮਾਮਲੇ ਨੇ ਪਿਛਲੇ ਦਿਨਾਂ ਦੀ, ਚੰਦ ਦਿਨ ਪਹਿਲਾਂ ਦੀ ਇੱਕ ਇਹਦੀ ਵੀਡੀਓ ਆ ਰਹੀ ਹੈ ਕਿ ਇੱਕ ਔਰਤ ਨੂੰ ਕਾਪੀ ਭਗਾ ਕੇ ਮਾਰਦਾ, ਉਹਦਾ ਲੜਦਾ ਨਜ਼ਰ ਆਉਂਦਾ। ਇੱਕ ਹੋਰ ਔਰਤ ਨੇ ਇਹਦੇ 'ਤੇ ਕੇਸ ਕੀਤਾ ਹੋਇਆ ਇਸੇ ਤਰ੍ਹਾਂ ਸ੍ਰੀ ਸ਼ੋਸ਼ਣ ਦਾ। ਸੋ ਉਹ ਬੰਦਾ ਹਰਿਆਣੇ ਤੋਂ ਉੱਠ ਕੇ ਪੰਜਾਬ, ਉਹਨਾਂ ਨੂੰ ਪਤਾ ਕਿ ਪੰਜਾਬ ਮੇਰੀ ਦੁਕਾਨਦਾਰੀ ਚੱਲੂਗੀ। ਇੱਕ ਹੋਰ ਪਹਿਲੂ ਤੋਂ ਦੇਖੋ
ਜੀ,
ਇੱਕ ਬੰਦਾ ਹੈ ਜੀ ਹਰਿਆਣੇ ਨਾਲ ਸੰਬੰਧਿਤ, ਰਾਧੇ ਸ਼ਿਆਮ, ਉਹ ਹਿਸਾਰ ਨਾਲ ਸੰਬੰਧਿਤ ਹੈ। ਉਹ ਬੰਦਾ ਹਿਸਾਰ ਦੇ ਵਿੱਚ ਜੋ 2014 'ਚ ਇੱਕ ਕੰਪਨੀ ਖੋਲਦਾ ਹੈ, ਤੇ ਕੰਪਨੀ ਖੋਲ ਕੇ ਉਹ 8 ਸੂਬਿਆਂ ਦੇ ਲੋਕਾਂ ਨਾਲ 3 ਕਰੋੜ ਤੋਂ ਵੱਧ ਦੀ ਠੱਗੀ ਮਾਰ, 3,000 ਕਰੋੜ ਤੋਂ ਵੱਧ ਦੀ
ਜੀ।
ਈਡੀ ਨੇ ਉਹਦਾ ਸਾਰਾ ਕੁਝ ਜ਼ਬਤ ਕੀਤਾ, ਸਾਰਾ ਕੁਝ ਕੀਤਾ, 3,000 ਕਰੋੜ ਦੀ ਠੱਗੀ ਮਾਰ ਕੇ ਉਹ ਬੰਦਾ 4 ਸਾਲ ਜੇਲ੍ਹ ਵੀ ਕੱਟਿਆ ਆ, ਤੇ ਉਹ ਤੋਂ ਬਾਅਦ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਹ ਕਈ ਧਾਰਮਿਕ ਥਾਵਾਂ ਤੇ ਜਾ ਜੂ ਕੇ ਜੀ ਉੱਥੇ ਲੰਗਰ ਲਾ, ਉੱਥੇ ਆਹ ਕਰ ਵਾਹ ਕਰ, ਤੇ ਅੱਜ ਕੱਲ ਮਤਲਬ ਕਿ ਰੁਲਦੂ ਸਿੰਘ ਵਾਲਾ ਪਿੰਡ ਦੇ ਵਿੱਚ ਇੱਕ ਆਸ਼ਰਮ ਬਣਾ ਰਿਹਾ ਜੀ। ਕਹਿੰਦੇ ਜੀ ਉੱਥੇ ਉਹਨੇ ਬਕਾਇਦਾ ਤੌਰ ਤੇ ਬਿਰਧ ਆਸ਼ਰਮ ਵੀ ਬਣਾਤਾ ਹੈ ਨਾ, ਮਤਲਬ ਅਨਾਥ ਆਸ਼ਰਮ ਵੀ ਬਣਾਤਾ ਜੀ, ਗਊਸ਼ਾਲਾ ਵੀ ਖੁੱਲ ਰਹੀ ਹੈ ਜੀ, ਮੰਦਰ ਵੀ ਬਣ ਰਿਹਾ, ਡੇਰਾ ਵੀ ਬਣ ਰਿਹਾ। ਉਹ ਬੰਦਾ ਵੀ ਹਿਸਾਰ ਤੋਂ ਆਇਆ ਤੇ ਇੱਥੇ ਬੈਠ ਕੇ ਉਹ ਆਪਣਾ ਦੁਕਾਨਦਾਰੀ ਖੋਲ ਰਿਹਾ। ਸੋ ਪੰਜਾਬ ਦੀ ਧਰਤੀ ਪੈਸੇ ਪੱਖੋਂ ਵੀ, ਸਰੀਰ ਪੱਖੋਂ ਵੀ, ਹੈ ਨਾ, ਚੰਮ ਵੀ ਸਾਡਾ, ਧਨ ਵੀ ਸਾਡਾ, ਇਹ ਸਾਰਾ ਕੁਛ ਪੰਜਾਬ ਦਾ ਵਰਤਿਆ ਜਾ ਰਿਹਾ। ਮਤਲਬ ਅਸੀਂ ਇਹੀ ਜਿਹੀ ਜਖੇ 'ਚ ਧਰਤੀ ਹਾਂ ਕਿ ਜਿਹੜਾ ਆਵੇ ਇੱਥੇ ਉਹ ਲੁੱਟ ਕੇ ਲੈ ਜਾਵੇ ਸਾਨੂੰ। ਸੋ ਸਾਨੂੰ ਕਿਤੇ ਨਾ ਕਿਤੇ ਰੋਕ ਲਾਉਣੀ ਪੈਣੀ ਆ, ਇਸ ਗੱਲ ਦੇ ਉੱਤੇ ਮੰਥਨ ਕਰਨਾ ਪੈਣਾ ਕਿ ਖਾਸ ਕਰ ਮੈਂ ਰੋਕ ਉਸ ਭਾਵ ਤੋਂ ਨਹੀਂ ਕਹਿ ਰਿਹਾ ਕਿ ਕੰਮ ਕਰਨਾ ਕੋਈ ਆਵੇ ਕੁਛ ਨਾ ਆਵੇ, ਮੈਂ ਰੋਕ ਦੀ ਗੱਲ ਕਰ ਰਿਹਾ ਡੇਰਾਬਾਦ ਦੇ ਹਵਾਲੇ ਨਾਲ। ਔਰ ਉਹ ਡੇਰਾਬਾਦ ਅੱਜ ਕੱਲ੍ਹ ਹਰ ਧਰਮ 'ਚ ਜਿਵੇਂ ਆ ਗਿਆ, ਉਹ ਹੁਣ ਇਸ ਪਾਸਿਓਂ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ। ਸੋ ਇਸ ਲਈ ਇਹਦਾ ਇੱਕ ਪੱਖ ਇਹ ਵੀ ਬਚਣ ਦੀ ਲੋੜ ਹੈ ਕਿ ਇਹਨਾਂ ਨੂੰ ਰਾਜਨੀਤਿਕ ਸ਼ੈ ਪ੍ਰਾਪਤ ਹੁੰਦੀ ਹੈ, ਇਹਨਾਂ ਨੂੰ ਵੱਡੀਆਂ ਧਿਰਾਂ ਦੀ ਆਸ਼ੀਰਵਾਦ ਪ੍ਰਾਪਤ ਹੁੰਦਾ, ਤੇ ਇਹ ਫਿਰ ਆ ਕੇ ਆਮ ਵਰਗ ਗਰੀਬ ਵਰਗ ਦਾ ਪੈਸਾ ਬਕਾਇਦਾ ਤੌਰ ਤੇ, ਮਤਲਬ ਉਹ ਲਾਈ ਨੇ ਜੀ ਹੁਣ ਤਾਂ, ਉਹ ਜਿਵੇਂ ਸਬਜ਼ੀ ਵਾਲੇ ਨੇ ਗੂਗਲ ਪੇ ਰੱਖਿਆ ਹੁੰਦਾ, ਫਲਾਣਾ ਰੱਖਿਆ ਹੁੰਦਾ, ਉਹ ਰੱਖੇ ਨੇ ਜੀ, ਉਹਦੇ ਰਾਹੀਂ ਪੇਮੈਂਟਾਂ ਹੁੰਦੀਆਂ। ਸੋ ਇਹ ਦੁਕਾਨਦਾਰੀ ਦੇ ਉੱਤੇ ਵੀ ਸਾਨੂੰ ਨਜ਼ਰ ਕਰਨੀ ਪਊਗੀ, ਇਸ ਤੋਂ ਵੀ ਇਹ ਘਟਨਾ ਜਨ ਖਾਸ ਕਰ ਸਥਿਤੀ ਇਹ ਬਣਦੀ ਹੈ ਕਿ ਔਰਤਾਂ ਜਦੋਂ ਇਸ ਡੇਰਾਵਾਦ ਕਰੀ ਨੂੰ ਵੱਧਦੀਆਂ ਨੇ, ਬੰਦਾ ਚਾਹੇ ਭਰੋਸਾ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ, ਤਾਂ ਉਹਨੂੰ ਵੀ ਪਰਿਵਾਰ ਦੇ ਚੱਕਰ 'ਚ ਕਿਵੇਂ ਕਾਹਨੂੰ ਟੁੱਟੂ ਵਿਖਰੂ ਚਲੋ ਜਾਣ ਲੱਗ ਜਾਂਦਾ, ਜਾਂ ਕਈ ਵਾਰ ਮੁਸ਼ਕਲਾਂ ਦੇ ਹਵਾਲੇ 'ਚੋਂ ਬੰਦਾ ਭਰੋਸਾ ਕਰਨ ਲੱਗ ਜਾਂਦਾ। ਸੋ ਆਹ ਜਿਹੜਾ ਉਹਦੀ ਆੜ ਦੇ ਵਿੱਚ ਫਿਰ ਆਹ ਕੁਛ ਹੁੰਦਾ, ਫਿਰ ਅਜਿਹੀਆਂ ਖਬਰਾਂ ਆਉਂਦੀਆਂ ਨੇ ਜੀ।
ਜੀ ਦੀਪਕ ਜੀ, ਮਜੀਠੀਆ ਵਾਲੇ ਡਰੱਗ ਤਸਕਰੀ ਵਾਲੇ ਮਾਮਲੇ 'ਚ ਜਿਹੜਾ ਸਿੱਟ ਦਾ ਮੁਖੀ ਆ, ਸਪੈਸ਼ਲ ਇਨਵੈਸਟੀਗੇਟਿਵ ਟੀਮ ਵਾਲਾ, ਉਹ 5ਵੀਂ ਵਾਰ ਬਦਲਿਆ ਗਿਆ ਜੀ, ਕੀ ਵੇਰਵਾ?
ਹੁਣ ਆਪਾਂ ਰੋਜ਼ ਤਾਂ ਬਦਲਾਅ ਦੀ ਗੱਲ ਕਰਦੇ ਹਾਂ ਵਿਜੇ ਜੀ, ਹੁਣ ਬਦਲਾਅ ਤਾਂ ਐਂ ਆਊਗਾ ਨਾ ਫਿਰ
ਜੀ।
ਸੋ ਆਪਾਂ ਕੱਲ ADGP ਸਾਹਿਬ ਦੀ ਐਡਵੋਕੇਟ ਨਾ ਮਾਫ ਕਰਨਾ ਐਡਵੋਕੇਟ ਜਨਰਲ ਸਾਹਿਬ ਦੀ ਗੱਲ ਕਰਕੇ ਹਟਿਆ ਕਿ 3 ਸਾਲਾਂ 'ਚ 4 ਲਾਤੇ। ਵੈਸੇ ਅੱਜ ਉਸ ਮਸਲੇ ਦੇ ਉੱਤੇ ਬੰਦਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਇੱਕ ਸ਼ਿਕਾਇਤ ਲੈ ਕੇ, ਪਟੀਸ਼ਨ ਲੈ ਕੇ ਕਿ ਜੀ ਇਹ ਗਲਤ ਹੈ, ਗੈਰ ਕਾਨੂੰਨੀ ਕੰਮ ਹੋ ਰਹੇ ਅਤੇ ਜੀ ਇਹ ਹੈ। ਸੋ ਹੁਣ ਇੱਧਰ ਬਿਕਰਮ ਮਜੀਠੀਆ ਵਾਲਾ ਮਾਮਲਾ, ਬਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਅੱਜ ਹੀ ਅੱਜ 'ਚ ਕਾਫੀ ਕੁਛ ਡਿਵੈਲਪਮੈਂਟ ਹੋਈ ਹੈ। ਇੱਕ ਪਾਸੇ ਸਿੱਟ ਵਾਲਾ ਮਸਲਾ ਆਇਆ
ਜੀ
ਕਿ 5ਵੀਂ ਵਾਰ ਇੰਚਾਰਜ ਬਦਲਿਆ, ਦੂਸਰੇ ਪਾਸੇ ਬਿਕਰਮ ਮਜੀਠੀਆ ਕਹਿ ਰਿਹਾ ਕਿ ਮੇਰੇ ਉੱਤੇ ਕਿਸੇ ਵੀ ਸਮੇਂ ਕੋਈ ਕਾਰਵਾਈ ਹੋ ਸਕਦੀ ਹੈ, ਕਿਉਂਕਿ ਇਸ ਮਾਮਲੇ 'ਚ ਇਹਨਾਂ ਨੂੰ ਕੁਝ ਨਹੀਂ ਲੱਭ ਰਿਹਾ। ਪਿਛਲੇ ਦਿਨਾਂ 'ਚ 8-8 ਘੰਟੇ 2 ਦਿਨ ਲਗਾਤਾਰ ਪੁੱਛਗਿੱਛ ਹੋਈ ਸੀ ਸਿੱਟ ਵੱਲੋਂ। ਸੋ ਉਹ ਕਹਿੰਦੇ ਜੀ ਇਸ ਮਾਮਲੇ 'ਚ ਕੁਝ ਨਹੀਂ ਲੱਭ ਰਿਹਾ, ਇਸ ਲਈ ਉਹਨੂੰ ਨਵੇਂ ਮਾਮਲੇ 'ਚ ਉਲਝਾ ਸਕਦੇ ਨੇ। ਉੱਧਰ ਸੁਖਵੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਇਹ ਗੱਲ ਜਨਤਕ ਹੁੰਦੀ ਹੈ ਕਿ ਵੀ ਬਿਕਰਮ ਮਜੀਠੀਆ ਦੀ ਜੈੱਡ ਪਲੱਸ ਸਿਕਿਉਰਿਟੀ ਵਾਪਸ ਲੈ ਲਈ ਹੈ ਪੰਜਾਬ ਸਰਕਾਰ। ਉਹ ਸਿਕਿਉਰਿਟੀ ਵਾਲਿਆਂ ਨੂੰ ਫੋਨ ਗਏ, ਇੱਕ ਇੱਕ ਦੋ ਦੋ ਕਰਕੇ ਆਪਣਾ ਝੋਲਾ ਚੱਕੀ ਗਏ ਤੇ ਤੁਰੀ ਗਏ। ਸੋ ਹੁਣ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਕਿ ਜੇਕਰ ਬਿਕਰਮ ਮਜੀਠੀਆ ਨੂੰ ਕੁਝ ਹੁੰਦਾ ਤਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ। ਕਿ ਇਹ ਢੰਗ ਤਰੀਕਾ ਕੋਈ ਅਸੀਂ ਤੈਅ ਨਿਯਮ ਹੈ ਕੋਈ ਕਿ ਨਹੀਂ, ਕਿ ਕਦੋਂ ਹਟਾਉਣੀ ਹੈ ਕਦੋਂ ਨਹੀਂ ਹਟਾਉਣੀ, ਕਿਵੇਂ ਹਟਾਉਣੀ ਹੈ ਕਿਵੇਂ ਨਹੀਂ ਹਟਾਉਣੀ। ਸੋ ਇਸ ਲਈ ਕਈ ਪਹਿਲੂ ਨੇ। ਬਿਕਰਮ ਮਜੀਠੀਆ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਹੈ, ਬਿਕਰਮ ਮਜੀਠੀਆ ਦੇ ਪਰਿਵਾਰ ਦਾ ਆਪਣਾ ਵੀ ਪਿਛੋਕੜ ਹੈ ਤੇ ਬਾਦਲ ਧਿਰਾਂ ਜਿਨ੍ਹਾਂ ਦੇ ਰਿਸ਼ਤੇਦਾਰੀ ਆ ਉਹਨਾਂ ਦਾ ਵੀ ਪਿਛੋਕੜ ਹੈ। ਸੋ ਉਹ ਉਸ ਸਾਰੇ ਪਹਿਲੂ ਨਾਲ ਵੀ ਹਾਈ ਪ੍ਰੋਫਾਈਲ ਬੰਦਾ ਬਣਦਾ ਅਗਲਾ।
ਜੀ
ਤੇ ਅੱਜ ਕੱਲ੍ਹ ਸਰਕਾਰ ਨੂੰ ਜਿਵੇਂ ਉਹ ਨਿਸ਼ਾਨੇ ਤੇ ਲੈਂਦਾ, ਮਤਲਬ ਭਗਵੰਤ ਮਾਨ ਨਾਲੋਂ ਵਧੀਆ ਕਮੇਡੀ ਵੀ ਕਰਨ ਲੱਗ ਗਿਆ ਬਿਕਰਮ ਮਜੀਠੀਆ 'ਚ, ਕਮੇਡੀ ਦੇ ਰੂਪ ਦੇ ਵਿੱਚ ਜਿਵੇਂ ਇਹਨਾਂ ਨੂੰ ਘੇਰਦਾ। ਸੋ ਉਸ ਤਰ੍ਹਾਂ ਦੇ ਤੰਜ ਉਹਦੇ ਖੂਬ ਚੱਲਦੇ ਨੇ। ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕੀ ਇਹ ਇਹਦੇ ਉੱਤੇ ਹੁਣ ਕੋਈ ਗ੍ਰਿਫਤਾਰੀ ਵਾਲੀ ਤਲਵਾਰ ਲਟਕਦੀ ਹੈ, ਕੀ ਇਹ ਸਿੱਟ ਕੋਈ ਵੱਡਾ ਫੈਸਲਾ ਕਰਨ ਜਾ ਰਹੀ ਹੈ? ਪਰ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਜੇਕਰ ਤੁਹਾਨੂੰ ਭਰੋਸਾ ਹੀ ਨਹੀਂ ਗਾ ਤਾਂ ਤੀਜੇ ਦਿਨ ਬਦਲਾ ਕਿਉਂ? ਤੁਸੀਂ ਇਹ ਦੇਖੋ ਕਿ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਸਮੇਂ, ਮਤਲਬ ਕਿ ਬਿਕਰਮ ਮਜੀਠੀਆ ਤੇ ਇਹ ਕਾਰਵਾਈ ਹੁੰਦੀ ਹੈ ਤੇ ਦਸੰਬਰ 2021 'ਚ ਹੈ ਨਾ ਵਿਧਾਨ ਸਭਾ ਦੀਆਂ ਚੋਣਾਂ ਦੇ ਨੇੜੇ ਤੇੜੇ ਸੀਗਾ ਉਹ ਜਦੋਂ ਮਾਮਲਾ ਦਰਜ ਕੀਤਾ ਜਾਂਦਾ, ਮਜੀਠੀਆ ਨੂੰ ਜੇਲ੍ਹ ਵੀ ਜਾਣਾ ਪੈਂਦਾ
ਜੀ।
ਤੇ ਉਹ ਤੋਂ ਬਾਅਦ ਪਹਿਲੀ SIT ਦੀ ਅਗਵਾਈ ਸੀ ਜਿਹੜੀ ਹੈ ਨਾ ਉਹ ਬਲਰਾਜ ਸਿੰਘ ਕਰ ਰਹੇ ਸੀ, ਪਰ ਜਿੱਦਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਬਲਰਾਜ ਸਿੰਘ ਦੀ ਜਗ੍ਹਾ IG ਰਾਹੁਲ ਐਸ ਨੂੰ SIT ਦਾ ਮੁਖੀ ਲਾਤਾ
ਜੀ।
ਸੋ ਦੂਜਾ ਮਿਲ ਗਿਆ ਮੁਖੀ ਹੈ। ਚਾਰਜਸ਼ੀਟ ਦਾਖਲ ਕਰਨ 'ਚ SIT ਫਿਰ ਨਾਕਾਮ ਰਹੀ, ਫਿਰ SIT ਨੇ ਬਿਕਰਮ ਮਜੀਠੀਆ ਖਿਲਾਫ਼ ਜਦੋਂ ਇਹ ਸਾਰੀ ਕਾਰਵਾਈਆਂ 'ਚੋਂ ਫੇਲ ਹੋ ਗਏ, ਫਿਰ ਕਹਿੰਦੇ 2023 'ਚ DIG ਕੰਮ ਵਿਜੀਲੈਂਸ ਬਿਊਰੋ ਨਿਰਦੇਸ਼ਕ ਰਾਹੁਲ ਐਸ ਦੀ ਜਗ੍ਹਾ IPS ਪਟਿਆਲਾ ਰੇਂਜ ਦੇ SI ਸ਼ੀਨਾ ਨੂੰ ਲਾਤਾ, ਫਿਰ ਬਦਲਤਾ, ਫਿਰ ਹੋਰ ਮੈਂਬਰ ਵੀ ਬਦਲਤੇ ਹੈ ਨਾ, ਉਹਨਾਂ ਦੀ ਅਦਲਾ ਬਦਲੀ ਹੋਈ ਗਈ। ਸੋ ਫਿਰ IG ਗੁਰਸ਼ਰਨ ਸਿੰਘ ਸੰਧੂ ਨੂੰ ਜਾਂਚ ਟੀਮ ਦੀ ਨਿਗਰਾਨੀ ਕਰਨ ਦੇ ਲਈ ਇੰਚਾਰਜ ਦਿੱਤੀ, ਤੇ ਹੁਣ ਚੱਕ ਕੇ ਫਿਰ ਬਦਲਤੇ। ਸੋ ਇਸ ਤਰ੍ਹਾਂ ਲਗਾਤਾਰ ਹੁਣ ਤਾਂ ਹਾਲਤ ਇਹ ਹੈ ਕਿ ਤੁਸੀਂ ਹੁਣ AIG ਨੂੰ ਲਾਇਆ, ਹੁਣ ਤੱਕ IG ਰੈਂਕ ਦੇ ਅਧਿਕਾਰੀ ਲੱਗਦੇ ਆ ਰਹੇ ਸੀ, ਹੁਣ AIG ਰੈਂਕ ਦੇ ਅਧਿਕਾਰੀ ਲੱਗੇ ਨੇ। ਸੋ ਦੂਸਰੇ ਪਾਸੇ ਤੁਸੀਂ ਸਿਕਿਉਰਿਟੀ ਵਿਡਰੋਲ ਕਰ ਲਈ ਹੈ। ਸੋ ਪੰਜਾਬ ਸਰਕਾਰ ਇੱਕੋ ਸਮੇਂ ਕਿੰਨੇ ਤਰ੍ਹਾਂ ਦੇ ਫਰੰਟ ਖੋਲ ਰਹੀ ਹੈ, ਇਸ ਨੂੰ ਲੈ ਕੇ ਸਮਝ ਨਹੀਂ ਆ ਰਹੀ ਕਿ ਤਾਣੀ। ਅੱਜ ਫਿਰ ਇੱਕ ਥਾਣੇ ਤੇ ਪਟਿਆਲਾ ਖੇਤਰ ਦੇ ਵਿੱਚ ਖਬਰ ਆ ਰਹੀ ਹੈ ਕਿ ਕੋਈ ਗ੍ਰਨੇਡ ਅਟੈਕ ਦੀ ਖਬਰ ਹੈ, ਧਮਾਕੇ ਦੀ ਖਬਰ ਹੈ ਨਾ, ਸਵੇਰ ਨੂੰ ਫਿਰ ਪਤਾ ਨਹੀਂ ਐਂ ਨਾ ਕਹਿੰਦੇ ਟਾਇਰ ਫਟ ਗਿਆ। ਸੋ ਇੰਨੇ ਪਾਸੇ ਉਲਝੇ ਆ ਤੇ ਆਪਾਂ ਨੂੰ ਕੀ ਲੈਣਾ ਜੀ? ਆਪਾਂ ਤਾਂ ਚੋਣਾਂ ਲੜਨ ਲਈ ਆਏ ਹਾਂ ਤੇ ਚੋਣਾਂ ਜਿੱਤਣ ਲਈ ਆਏ ਹਾਂ, ਤੇ ਚੋਣ ਪ੍ਰਚਾਰ ਲਈ ਭਗਵੰਤ ਮਾਨ ਰੱਖਿਆ ਕੰਮ ਲਾਈ ਰੱਖਦੇ ਨੇ, ਅਗਲੇ ਨੂੰ ਕੰਮ ਚੱਲੀ ਜਾਂਦਾ, ਪੰਜਾਬ ਜਾਵੇ ਠੱਠੇ ਖੂਹ 'ਚ।
ਅੱਛਾ ਦੀਪਕ ਜੀ, ਦੱਸਿਓ ਸੰਤ ਸੀਚੇਵਾਲ ਹੋਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ, ਪਰ ਉਹ ਚਿੱਠੀ ਮੁੱਖ ਮੰਤਰੀ ਨੇ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ, ਚਿੱਠੀ ਲੁਕਾਈ ਕਿਉਂ?
ਪਿਛਲੇ ਦਿਨੀ ਆਪਾਂ ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਦੇ ਮਤਿਆਂ ਦੇ ਹਵਾਲੇ ਨਾਲ ਆਪਾਂ ਗੱਲ ਕੀਤੀ ਸੀ
ਜੀ
ਕਿ ਜੀ ਕੇਂਦਰ ਦਾ ਜਿਹੜਾ 1974 ਵਾਲਾ ਐਕਟ ਸੀਗਾ ਜੀ ਹੈ ਨਾ ਪਾਣੀ ਵਾਲੇ ਮਸਲੇ ਤੇ, ਉਸ ਦੀ ਜੇਕਰ ਪੰਜਾਬ ਸਰਕਾਰ ਨੇ ਉਹਦੀ ਹਾਮੀ ਭਰਤੀ ਤਾਂ ਇਹਦਾ ਮਤਲਬ ਪੰਜਾਬ 'ਚ ਇੰਪਲੀਮੈਂਟ ਹੋ ਗਿਆ। ਉਹਨਾਂ ਨੇ ਹਾਮੀ ਭਰੀ ਕਿ ਜੀ ਜਿਹੜਾ ਪਾਣੀਆਂ ਨੂੰ ਪਲੀਤ ਕਰਨ ਵਾਲਾ ਮਾਮਲਾ ਹੈ ਉਹਦੇ ਵਿੱਚ ਹੁਣ ਸਜ਼ਾ ਨਹੀਂ ਹੋਗੀ ਕੋਈ। ਤੇ ਉਹਦਾ ਆਧਾਰ ਕੀ ਬਣਾਇਆ ਸੀ? ਆਧਾਰ ਇਹ ਬਣਾਇਆ ਜੀ ਕਿ ਲੰਮੇ ਸਮੇਂ ਤੋਂ ਇਹਦੀ ਵਰਤੋਂ ਹੀ ਨਹੀਂ ਹੋ ਰਹੀ ਜੀ, ਹੈ ਨਾ। ਕਿਸੇ ਨੂੰ ਸਜ਼ਾ ਮਤਲਬ ਸਜ਼ਾ ਦੀ ਲੋੜ ਦੋ ਤਰੀਕਿਆਂ ਨਾਲ ਨਹੀਂ ਹੁੰਦੀ, ਜਾਂ ਤਾਂ ਨਹੀਂ ਪੈ ਰਹੀ ਕਿ ਕੋਈ ਗੁਨਾਹ ਹੀ ਨਹੀਂ ਕਰ ਰਿਹਾ ਤਾਂ ਸਜ਼ਾ ਦੀ ਲੋੜ ਨਹੀਂ, ਜਾਂ ਜਿਹੜੇ ਗੁਨਾਹ ਕਰਦੇ ਨੇ ਉਹਨਾਂ ਨੂੰ ਬਚਾਉਣ ਵਾਲੀ ਸ਼ਰਨ ਦੇਣ ਵਾਲੀ ਸਰਕਾਰਾਂ ਨੇ ਸਿਸਟਮ ਹੈ ਪੁਲਿਸ ਹੈ ਇਸ ਲਈ ਫਿਰ ਸਜ਼ਾ ਨਹੀਂ ਹੁੰਦੀ, ਸੈਟਿੰਗਾਂ ਹੋ ਜਾਂਦੀ। ਹੁਣ ਇਸ ਆਧਾਰ ਤੇ ਕਿ ਜੀ ਹੁਣ ਇਹਦੀ ਕੀ ਲੋੜ ਹੈ ਕਿ ਜਦੋਂ ਕਿਸੇ ਨੂੰ ਸਜ਼ਾ ਹੀ ਨਹੀਂ ਹੁੰਦੀ ਤਾਂ ਆਪਾਂ ਇਹ ਖਤਮ ਕਰ ਦਿਓ? ਕਮਾਲ ਹੈ ਬਈ, ਜਦੋਂ ਬਣਿਆ ਸੀ ਐਕਟ ਆਪਾਂ ਤਦ ਵੀ ਗੱਲ ਕੀਤੀ ਸੀ, ਉਸ ਸਮੇਂ ਹਾਲਤ ਇਹ ਨਹੀਂ ਸੀ ਕਿ ਲੋਕ ਪਾਣੀਆਂ ਨੂੰ ਪਲੀਤ ਕਰਦੇ ਸੀ, ਔਰ ਆਪਾਂ ਉਸ ਧਰਤੀ ਦੇ ਉੱਤੇ ਨਿਯਮ ਲਾਗੂ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਹਾਂ ਗੁਰਬਾਣੀ ਦੇ ਹਵਾਲੇ ਨਾਲ ਵੀ ਆਪਾਂ। ਸੋ ਉਸ ਹਵਾਲੇ ਨਾਲ ਵੀ ਮਤਲਬ ਕਿ ਅਸੀਂ ਉਸ ਸਿਧਾਂਤ ਦੇ ਵੀ ਉਲਟ ਜਾ ਰਹੇ, ਗੁਨਾਹ ਕੋਈ ਗੁਨਾਹ ਨਹੀਂ ਜਿੰਨਾ ਮਰਜ਼ੀ ਕਰੋ, ਇਹ ਉਦਯੋਗ ਨੂੰ ਖੁਸ਼ ਕਰਨ ਦੀ ਹੈ ਜਾਂ BJP ਨੂੰ ਖੁਸ਼ ਕਰਨ ਦੀ ਕਵਾਇਦ। ਹੁਣ ਉਸ ਪ੍ਰਕਿਰਿਆ ਤੇ ਆਪਾਂ ਉਦਣ ਗੱਲ ਕਰਦੇ ਹਾਂ, ਕਿਹਾ ਸੀ ਕਿ ਤੁਸੀਂ 1.5 ਦਿਨ ਸੰਤ ਬਲਬੀਰ ਸਿੰਘ ਸਿੰਚਲ ਦੇ ਮਾਡਲ ਦੇ ਹਵਾਲੇ ਨਾਲ ਢੰਡੋਰੀ ਪਿੱਟੀ
ਜੀ,
ਤੇ ਚਲੋ ਵਿਰੋਧੀਆਂ ਤਾਂ ਜਾਣਦੇ ਹੋ ਇਸ ਮਸਲੇ ਤੇ ਕੁਸਕੇ ਹੀ ਨਹੀਂ, ਕਿਸੇ ਨੇ ਸਵਾਲ ਨਹੀਂ ਪੁੱਛਿਆ, ਸ਼ਾਇਦ ਉਹਨਾਂ ਨੂੰ ਵੀ ਲੱਗਦਾ ਸੀ ਕਿ ਸਾਡੇ ਨਾਲ ਵਪਾਰੀ ਨਾਰਾਜ਼ ਹੋ ਜਾਣ ਜਾਂ ਇਹ ਚੱਕਰ ਸਾਡੇ ਨਾਲ ਮਗਰ ED ਨਾ ਲੱਗ ਜਾਵੇ, ਹੈ ਨਾ। ਤੋ ਇਸ ਲਈ ਸਾਡਾ ਕੰਮ ਅੱਖਾਂ ਮੀਚਣਾ, ਵਿਰੋਧੀਆਂ ਤਾਂ ਅੱਖਾਂ ਮੀਚੀਆਂ, ਪਰ ਜਿਹੜੀ ਸਰਕਾਰ ਸੰਤ ਬਲਬੀਰ ਸਿੰਘ ਸਿੰਚਲ ਦਾ ਗੋਗਾ ਗਾਉਂਦੀ ਸੀ ਕਿ ਜੀ ਉਹ ਨਹੀਂ ਕਿਉਂ ਨਹੀਂ ਕਿਸੇ ਨੂੰ ਉੱਠ ਕੇ ਕਿਹਾ ਜੀ ਆਹ ਗਲਤ ਕਰ ਰਹੇ ਹੋ, ਇਹ ਤਾਂ ਸਿੰਚਾਲ ਜੀ ਦੇ ਸਿਧਾਂਤ ਦੇ ਉਲਟ। ਤੇ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਸਿੰਚਾਲ ਸਾਹਿਬ ਅਸਤੀਫਾ ਕਿਉਂ ਨਹੀਂ ਦਿੰਦੇ।
ਜੀ
ਚਲੋ ਜੀ, ਹੁਣ ਗੱਲ ਬਾਹਰ ਆਈ ਕਿ ਸਿੰਚਾਲ ਜੀ ਨੇ ਤਾਂ 2 ਮਾਰਚ 2025 ਨੂੰ ਚਿੱਠੀ ਲਿਖਤੀ ਸੀ,
ਅੱਛਾ ਜੀ,
ਵਿਜੇ ਜੀ 2 ਮਾਰਚ 2025 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਚਿੱਠੀ ਲਿਖਦੇ ਨੇ ਕਿ ਤੁਹਾਡੇ ਕੈਬਨਿਟ ਦੇ ਵਿੱਚ ਕੇਂਦਰ ਦਾ ਇਹ ਪਾਸ ਐਕਟ ਹੈ ਨਾ ਆ ਰਿਹਾ, ਜੇਕਰ ਇਹ ਪਾਸ ਹੋ ਗਿਆ ਹੈ ਨਾ, ਜਿਹੜਾ ਸਰਕਾਰ ਪਿਛਲੇ ਸਾਲ ਤੋਂ ਪਾਸ ਕਰੀ ਫਿਰਦੀ ਆ, ਤੋਰੀ ਫਿਰਦੀ ਆ ਹੈ ਨਾ, ਉਸ ਪ੍ਰਕਿਰਿਆ ਤਹਿਤ ਜੇ ਇਹ ਹੋ ਗਿਆ ਤਾਂ ਇਹ ਪਾਣੀਆਂ ਲਈ ਸਹੀ ਨੀਗਾ। ਗੁਰਬਾਣੀ ਦੇ ਸਿਧਾਂਤ ਦਾ ਹਵਾਲਾ ਉਹਨਾਂ ਨੇ ਦਿੱਤਾ, ਉਹਨਾਂ ਨੇ ਇਹ ਵੀ ਉਹਦੇ ਵਿੱਚ ਲਾਈਨ ਲਿਖੀ ਆ ਕਿ ਫੈਕਟਰੀਆਂ ਤੋਂ ਬਿਨਾਂ ਦਾ ਜੀਵਨ ਚੱਲ ਸਕਦਾ, ਪਾਣੀ ਤੋਂ ਬਿਨਾਂ ਜੀਵਨ ਨਹੀਂ ਚੱਲ ਸਕਦਾ।
ਜੀ
ਇਸ ਤੇ ਉਹ ਕਹਿੰਦੇ ਕਿ ਪੰਜਾਬ ਸਰਕਾਰ, ਪੰਜਾਬ ਕੈਬਨਿਟ ਇਸ ਮਸਲੇ ਤੇ ਜੇਕਰ ਗੱਲ ਕਰੂਗੀ ਤਾਂ ਵਿਚਾਰ ਕਰੇ। ਸੋ ਇਹਦਾ ਮਤਲਬ ਸੰਤ ਬਲਬੀਰ ਸਿੰਘ ਸਿੰਚਿਆਲ ਦਾ ਜ਼ਿੰਮੇਵਾਰੀ ਚਿੱਠੀ ਲਿਖ ਕੇ ਖਤਮ ਹੋ ਗਈ। ਤੁਸੀਂ ਜਨਾਬ 2 ਮਾਰਚ 2025 ਨੂੰ ਕੈਬਨਿਟ ਦੇ ਲਈ ਲਿਖ ਰਹੇ ਹੋ, ਅਗਲੇ ਕੈਬਨਿਟ ਤਾਂ ਛੱਡੋ, ਅਗਲੇ ਪੰਜਾਬ ਦੀ ਵਿਧਾਨ ਸਭਾ 'ਚ ਕੰਮ ਨਿਬੇੜ ਕੇ, ਤੇ ਮੁੜ ਕੇ ਤੁਹਾਨੂੰ ਜਿੱਤੇ ਨਹੀਂ ਆ ਕੇ ਤੁਸੀਂ ਚਿੱਠੀ ਲਿਖੀ ਸੀ, ਤੁਸੀਂ ਕਿਉਂ ਨਹੀਂ ਕਿਸੇ ਪਲੇਟਫਾਰਮ ਤੇ ਬੋਲੇ ਕਿ ਭਾਈ ਮੈਂ ਚਿੱਠੀ ਲਿਖੀ ਸੀ? ਤੁਸੀਂ ਉਹ ਇਸ ਮਸਲੇ ਨੂੰ ਲਾਗੂ ਹੋਣ ਤੋਂ ਬਾਅਦ ਵੀ ਕਿਤੇ ਨਹੀਂ ਆ ਕੇ ਕਿਹਾ ਕਿ ਮੈਂ ਚਿੱਠੀ ਲਿਖੀ ਸੀ।
ਜੀ
ਅੱਜ ਇਹ ਸਰਦਾਰ ਹਮੀਰ ਸਿੰਘ ਉਹਨਾਂ ਨੇ ਸਾਡੇ ਨਾਲ ਗੱਲ ਸਾਂਝੀ ਕਰਦੇ ਨੇ, ਚਿੱਠੀ ਦਾ ਹਵਾਲਾ ਦਿੱਤਾ ਕਿ ਭਾਈ ਆਹ ਚਿੱਠੀ ਲਿਖੀ ਹੈ। ਸੋ ਜੇਕਰ ਉਹ ਕੈਬਨਿਟ ਚੋਂ ਨਿਕਲ ਕੇ ਵਿਧਾਨ ਸਭਾ ਤੱਕ ਕਰ ਗਏ ਤੇ ਤੁਹਾਡੇ ਸਿਧਾਂਤ ਤੇ ਉਲਟ ਹੈ, ਤਾਂ ਤੁਸੀਂ ਆਪਣੀ ਚਿੱਠੀ ਦੇ ਨਾਲ ਖੜ ਜਾਂਦੇ ਕਿ ਭਾਈ ਫਿਰ ਮੈਂ ਨਹੀਂ ਤੁਹਾਡੇ ਨਾਲ ਤੁਰ ਸਕਦਾ, ਮੈਂ ਇਹੀ ਜੀ ਰਾਜ ਸਭਾ ਚੱਟਣੀ ਆ ਜਿਹੜੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ, ਜਿਹਦੇ ਨਾਂ ਦੇ ਉੱਤੇ ਤੁਸੀਂ ਮੈਨੂੰ ਰਾਜ ਸਭਾ ਦਿੱਤੀ ਹੈ।
ਜੀ
ਅਗਲਿਆਂ ਨੇ ਕੁਰਸੀ ਢਹਾ ਕੇ ਹੈ ਨਾ, ਗੰਦੇ ਨਾਲੇ ਨੂੰ ਸਾਫ਼ ਨਾਲਾ ਦਿਖਾ ਕੇ ਫੋਟੋਆਂ ਪਵਾਤੀਆਂ ਤੇ ਉਹ ਚੱਲੀ ਜਾਂਦਾ ਕੰਮ। ਉਹ ਕਹਿੰਦੇ ਜੀ ਤੇਜ਼ ਪਾਣੀ ਛਡਾਇਆ ਸੀਗਾ ਤੇ ਲੁਧਿਆਣੇ ਤੋਂ 14-15 ਕਿਲੋਮੀਟਰ ਪਿੱਛੇ ਜਦੋਂ ਮਾੜਾ ਜਿਹਾ ਹੋ ਗਿਆ ਤੇ ਉਹ ਕਲਿੱਪ ਬਣਾ ਲਿਆ ਤੇ ਕਹਿੰਦੇ ਅੱਗੇ ਆ ਕੇ ਤਾਂ ਦੇਖੋ ਕਿ ਕੀ ਹਾਲ। ਸੋ ਇਹ ਸਵਾਲ ਖੜੇ ਹੋਣ ਲੱਗ ਗਏ।
ਜੀ
ਸੋ ਇਹ ਕਿੰਨੇ ਤਰ੍ਹਾਂ ਦਾ ਮਾਮਲਾ ਹੈ, ਇਹਦੇ ਵਿੱਚ ਕੀ ਸੰਤ ਬਲਬੀਰ ਸਿੰਘ ਸਿੰਚਿਆਲ ਸਮਝੌਤੇ ਤਹਿਤ ਚਿੱਠੀ ਲਿਖਦੇ ਨੇ ਕਿ ਬਈ ਸਰਕਾਰ ਨੇ ਕਿਹਾ ਜੀ, ਮੁੱਖ ਮੰਤਰੀ ਸਾਹਿਬ ਨੇ ਕਿ ਆਪ ਵੀ ਚਿੱਠੀ ਲਿਖ ਦਿਓ ਕੇਜਰੀਵਾਲ ਨੇ ਕਿਹਾ ਹੋਵੇ, ਆਪ ਕੀ ਵੀ ਰਹਿ ਜਾਏਗੀ ਕਿ ਆਪਨੇ ਤੋਂ ਆਪਣਾ ਕੰਮ ਕਰ ਦਿਆ, ਹਮਨੇ ਕਰਨਾ ਆਪਣਾ ਹੀ ਹੈ, ਕਮਾਲ ਆਵੇ। ਸੋ ਇਸ ਦੇ ਉੱਤੇ ਮੰਥਨ ਦੀ ਲੋੜ ਹੈ। ਪਰ ਅਫਸੋਸ ਇਹ ਤੋਂ ਵੀ ਵੱਡਾ ਵਿਜੇ ਜੀ ਜਿਹੜਾ ਹੈ ਨਾ, ਪੰਜਾਬ ਦਾ ਕੋਈ ਮੀਡੀਆ ਅਦਾਰਾ ਇਸ ਮਸਲੇ ਤੇ ਹਰਾ ਨਾਰਾ ਮਾਰਦਾ ਨਜ਼ਰ ਨਹੀਂ ਆਇਆ। ਖਬਰ ਤਾਂ ਖਬਰ ਕਿਸੇ ਨੇ ਕੋਈ ਸੰਪਾਦਕੀ ਚ ਇੱਕ ਲਾਈਨ ਲਿਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਔਰ ਇਹ ਉਸ ਸੂਬੇ ਦੀ ਗੱਲ ਕਰਦੇ ਆ ਜਿਹੜੀ 5 ਦਰਿਆਵਾਂ ਦੀ ਧਰਤੀ ਹੈ, ਜਿਹਦਾ ਨਾਂ ਦਰਿਆਵਾਂ ਦੇ ਉੱਤੇ ਹੈ।
ਜੀ ਜੀ ਦੀਪਕ ਜੀ ਦੱਸਿਓ, ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੁਣ 3 ਦਿਨ ਲੁਧਿਆਣੇ ਦੇ ਵਿੱਚ ਹੋਣਗੇ, ਲੁਧਿਆਣੇ ਆਉਣ ਦਾ ਕੀ ਪਰਪਸ ਹੈ ਜੀ?
ਹੁਣ ਸਰਕਾਰ ਲੁਧਿਆਣੇ ਹੀ ਰਹੂਗੀ ਜਨਾਬ ਜਦ ਤੱਕ ਵੋਟਾਂ ਨਹੀਂ ਪੈਂਦੀਆਂ, ਜਿਮਨੀ ਚੋਣ ਹੈ
ਜੀ।
ਸੋ ਭਗਵੰਤ ਮਾਨ ਜੀ ਨੂੰ ਰੱਖੀ ਇਸੇ ਕੰਮ ਲਈ ਨੇ ਕਿ ਪ੍ਰਚਾਰ ਲਈ ਚਾਹੇ ਗੁਜਰਾਤ ਲੈ ਕੇ ਜਾਣਾ ਪੈ ਜਾਵੇ, ਚਾਹੇ ਦਿੱਲੀ ਲੈ ਕੇ ਜਾਣਾ ਪੈ ਜਾਵੇ, ਚਾਹੇ ਗੋਆ ਜਾਂ ਹਿਮਾਚਲ, ਤੇ ਚਲੋ ਹੁਣ ਤਾਂ ਹੈ ਹੀ ਪੰਜਾਬ ਚ। ਸੋ ਚਾਹ ਚੜ ਜਾਂਦਾ ਇਹਨਾਂ ਨੂੰ ਤਾਂ, ਭੰਗੜਾ ਪਾ ਲੈਂਦੇ ਨੇ, ਸਿੰਗਰ ਬੁਲਾ ਲੈਂਦੇ ਨੇ ਜਦੋਂ ਜਿਮਨੀ ਚੋਣਾਂ ਦਾ ਪਹਿਲੂ ਆ ਜਾਵੇ। ਸੋ ਇਸ ਲਈ ਅਗਲੇ ਨੇ ਜਿਮਨੀ ਚੋਣ ਵਾਲਾ ਕੰਮ ਮਿਲ ਗਿਆ ਤੇ ਟਾਸਕ ਮਿਲ ਗਿਆ, ਤੇ ਕੇਜਰੀਵਾਲ, ਕੇਜਰੀਵਾਲ ਛੱਡੋ ਸਾਰੀ ਦਿੱਲੀ ਪੰਜਾਬ ਬੈਠੀ ਹੁਣ ਤੱਕ, ਕਿਉਂਕਿ ਉੱਥੇ ਕੁਛ ਹੈ ਨੀਗਾ, ਸਰਕਾਰ ਹੋ ਰਹੀ ਹੈ
ਜੀ।
ਸੋ ਕੇਜਰੀਵਾਲ ਜੀ ਤਾਂ ਪੱਕੇ ਹੀ, ਚਲੋ ਮੁੱਖ ਮੰਤਰੀ ਸਾਹਿਬ ਦੇ ਨਾਲ ਹੀ ਲਾ ਲਸ਼ਕਰ। ਹੁਣ 3 ਦਿਨ ਜਿਹ ਅੱਜ ਦਾ ਦਿਨ ਲੁਧਿਆਣੇ ਲਾਤਾ, ਅਗਲੇ 2 ਦਿਨ ਫਿਰ ਲੁਧਿਆਣੇ ਦੇ ਲੇਖੇ ਨੇ, 3 ਦਿਨ ਰਹਿਣਾ ਹੀ ਰਹਿਣਾ। ਇਹਦੇ ਵਿੱਚੋਂ ਅੱਜ ਕਹਿੰਦੇ ਜੀ ਵਰਕਰਾਂ ਨਾਲ, ਲੀਡਰਾਂ ਨਾਲ, ਪੰਜਾਬ ਪੱਧਰ ਦੀ ਮੀਟਿੰਗ, ਸਾਰਾ ਕੁਛ ਕੇਜਰੀਵਾਲ ਜੀ ਨੇ 1-to-1 ਸਾਰਾ ਕੁਛ ਉੱਥੇ ਬੈਠ ਕੇ ਕੀਤਾ ਤੇ ਬਲਡੋਜ਼ਰ ਕਲਚਰ ਦਾ ਉਹ ਪ੍ਰਚਾਰ ਕੀਤਾ ਰਹੇ ਰੱਬ ਦਾ। ਮੈਂ ਦੇਖ ਰਿਹਾ ਸੀਗਾ ਕਿ ਪ੍ਰਯਾਗਰਾਜ ਦੇ ਵਿੱਚ 2021 ਦੇ ਵਿੱਚ ਗੈਂਗਸਟਰ ਦੇ ਘਰ ਢਾਉਣ ਦੇ ਨਾਂ ਦੇ ਉੱਤੇ ਵਕੀਲ ਦਾ, ਪ੍ਰੋਫੈਸਰ ਦਾ ਜਾਂ 2-3 ਘਰ ਹੋਰ ਢਾਏ, ਤੇ ਉਹ 2021 ਦਾ ਮਾਮਲਾ ਚੱਲਿਆ ਆਉਂਦਾ ਤੇ ਹੁਣ ਸੁਪਰੀਮ ਕੋਰਟ ਨੇ ਜਾ ਕੇ ਫੈਸਲਾ ਸੁਣਾਇਆ ਕਿ ਇਹ ਘਰ ਤੁਸੀਂ ਨਜਾਇਜ਼ ਢਾਏ ਨੇ, ਲੋਕਾਂ ਨੂੰ ਬੇਮਤਲਬ ਤੰਗ ਪਰੇਸ਼ਾਨ ਕੀਤਾ, 10-10 ਲੱਖ ਰੁਪਇਆ ਮੁਆਵਜ਼ਾ 4-6 ਹਫ਼ਤਿਆਂ ਚ ਅਦਾ ਕਰੋ। ਇਹ ਨਾ ਹੋਵੇ ਜਨਾਬ 2025 ਚ ਤੁਹਾਡੇ ਬਲਡੋਜ਼ਰ ਕਲਚਰ ਵਾਲਾ ਜਾ ਕੇ ਫਿਰ 28-30 ਦੇ ਵਿੱਚ ਜਾ ਕੇ ਕੋਈ ਇਹੋ ਜਿਹੇ ਫੈਸਲੇ ਆਉਣ। ਸੋ ਇਹਦੇ ਲਈ ਵੀ ਗੌਰ ਕਰਨ ਦੀ ਲੋੜ ਹੈ ਕਿ ਕਿੰਨਾ ਕੁ ਜਾਇਜ਼ ਆ ਤੇ ਕਿੰਨਾ ਕੁ ਨਜਾਇਜ਼ ਆ, ਔਰ ਕਿਹੜਾ ਤਰੀਕਾ ਕਾਨੂੰਨੀ ਤੌਰ ਤੇ ਤਰੀਕਾ ਸਹੀ ਹੈ ਕਿ ਨਹੀਂ। ਇਹਦੇ ਉੱਤੇ ਵੀ ਫੌਰੀ ਰਾਹਤ ਕਈ ਵਾਰ ਇਲਾਕੇ ਦੇ ਲੋਕਾਂ ਨੂੰ ਮਿਲਦੀ ਆ, ਪਰ ਇਸ ਦੇ ਉੱਤੇ ਕੋਈ ਸਵਾਲ ਨਹੀਂ ਕਰ ਰਿਹਾ ਕਿ ਇਹ ਘਰ ਜੇ ਚਿੱਟਾ ਵੇਚਦੇ ਨੇ ਤਾਂ ਉਹ ਚਿੱਟਾ ਆਉਂਦਾ ਕਿੱਥੋਂ,
ਜੀ
ਉਹ ਕੌਣ ਲਿਆ ਕੇ ਦੇ ਰਿਹਾ, ਤੇ ਉਹਨਾਂ ਤੱਕ ਕਿਉਂ ਨਹੀਂ ਪਹੁੰਚ ਅਪਰੋਚ ਕਰ ਪਾ ਰਹੇ। ਸੋ ਅੱਜ ਉਸ ਹਵਾਲੇ ਨਾਲ ਖੂਬ ਕੇਜਰੀਵਾਲ ਜੀ ਨੇ ਗੀਤ ਗਾਇਆ। ਕੱਲ੍ਹ ਨੂੰ ਨਸ਼ੇ ਦੇ ਖਿਲਾਫ ਹੀ ਘੁਮਾਰ ਮੰਡੀ ਦੇ ਵਿੱਚ ਰੈਲੀ ਕਰਨੀ ਆ। ਅੱਜ ਸਾਰਾ ਕੁਛ ਅਫਸਰ ਅਧਿਕਾਰੀ ਨਾਪਦੇ ਤੋਲਦੇ ਫਿਰ ਰਹੇ ਸੀਗੇ ਕਿ ਕਿੱਥੇ ਬੈਠਣਾ ਕਿੱਥੇ ਨਹੀਂ। ਤੇ ਉਹ ਤੋਂ ਬਾਅਦ ਫਿਰ ਕਹਿੰਦੇ ਜੀ IIT ਆ ਜਿਹੜੀ ਗਿੱਲ ਰੋਡ ਦੇ ਉੱਤੇ, ਉੱਥੇ ਮਸ਼ੀਨਾਂ ਦੇ ਉੱਤੇ ਕੰਮ ਕਰਦੇ ਵਿਦਿਆਰਥੀਆਂ ਨਾਲ ਮਿਲਣਾ ਜੀ, ਮਤਲਬ ਕਿ ਹੈ ਨਾ, ਪਤਾ ਨਹੀਂ ਮਸ਼ੀਨਾਂ ਤੋਂ ਵੋਟਾਂ ਲੈਣੀਆਂ ਜਾਂ ਵਿਦਿਆਰਥੀਆਂ ਤੋਂ ਵੋਟਾਂ ਲੈਣੀਆਂ। ਸੋ ਉੱਥੇ ਜਾ ਕੇ ਉਹਨੂੰ ਗੱਲਾਂ ਕਰਨੀਆਂ। ਸੋ ਹੁਣ ਸਾਰਾ ਪੰਜਾਬ ਦਾ ਕੇਂਦਰ ਬਿੰਦੂ ਲੁਧਿਆਣਾ ਹੀ ਹੈ, ਲੁਧਿਆਣਾ ਹੀ ਪੰਜਾਬ ਰਹੂਗਾ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ, ਉਸ ਸਮੇਂ ਤੱਕ ਇਕੱਲਾ ਲੁਧਿਆਣਾ। ਤੇ ਇਹਦੇ ਲਈ ਅਜੇ ਪਤਾ ਨਹੀਂ ਗਾ ਕਿ ਜੇ ਨਤੀਜੇ ਇਹਨਾਂ ਦੇ ਹੱਕ 'ਚ ਆ ਗਏ, ਜਿਵੇਂ ਜ਼ਮੀਨੀ ਚੋਣ ਦੇ ਮੰਨੇ ਜਾਂਦੇ ਹੁੰਦੇ ਨੇ ਕਿ ਸੱਤਾਧਾਰੀ ਧਿਰ ਦਾ ਹੱਥ ਉੱਪਰ ਰਹਿੰਦਾ, ਪਰ ਕਈ ਵਾਰ ਸੰਗਰੂਰ ਵਾਲੀ ਵੀ ਹੋ ਜਾਂਦੀ ਹੈ ਕਿ ਸਰਕਾਰ ਬਣਨ ਤੋਂ ਬਾਅਦ ਸਿਮਰਜੀਤ ਮਾਨ ਵੀ ਕਈ ਵਾਰ ਜਿੱਤ ਜਾਂਦਾ ਹੁੰਦਾ। ਸੋ ਇਸ ਲਈ ਇਹ ਭੁਲੇਖੇ 'ਚ ਵੀ ਨਾ ਰਹਿਣ, ਹੈ ਨਾ। ਪਰ ਫਿਰ ਵੀ ਜਿਹੜਾ ਆਸਾਰ ਹੈ, ਜਿਹੋ ਜਿਹਾ ਮਾਹੌਲ ਬਣ ਰਿਹਾ, ਉਹੋ ਜਿਹੇ ਵਿੱਚ ਇਹ ਹੈ ਕਿ ਵੀ ਜੇ ਇਹਨਾਂ ਦਾ ਹੱਥ ਉੱਪਰ ਰਹਿੰਦਾ ਤਾਂ ਫਿਰ ਇਹ ਨਾ ਹੋਵੇ ਕਿਤੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ 'ਚ ਰੱਸਾਕਸੀ ਹੋ ਜਾਵੇ ਰਾਜ ਸਭਾ ਜਾਣ ਲਈ, ਕਿਉਂਕਿ ਭੱਜੀ ਦਾ ਹੱਥ ਚਲਾ ਗਿਆ ਕਿ ਉਹ ਤਾਂ ਨਹੀਂ ਦਿੰਦਾ ਅਸਤੀਫਾ। ਪਰ ਉਧਰ ਕਾਂਗਰਸ ਨੇ ਕਹਿੰਦੇ ਜੀ ਲਗਭਗ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਗਣੂਆ ਫਿੱਟ ਕਰ ਲਿਆ, ਬਿਨਾਂ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੀ ਤੋਂ ਬਿਨਾਂ ਹੀ ਮੀਟਿੰਗਾਂ ਮੁਟਿੰਗਾਂ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਤੋਰ ਲਿਆ ਉਹਨਾਂ ਨੇ ਤਾਂ। ਉੱਧਰ ਅਕਾਲੀ ਦਲ ਵੀ ਆਪਣਾ ਉਮੀਦਵਾਰ ਤੈਅ ਕਰਨ ਫਿਰਦੀ ਹੈ, ਤੇ ਅਜੇ ਬੀਜੇਪੀ ਨੇ ਵੀ ਤਾਰਨਾ, ਕਿਉਂਕਿ ਅੱਜ ਕੱਲ੍ਹ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਨੀਤੀ ਤੇ ਖੇਡ ਰਹੇ ਨੇ, ਸ਼ਹਿਰੀ ਵੋਟਰ, ਵਪਾਰੀ ਵੋਟਰ, ਹਿੰਦੂ ਵੋਟਰ ਦੇ ਉੱਤੇ ਰਾਜਨੀਤੀ ਕਰਨ ਫਿਰਦੇ ਨੇ। ਸੋ ਉੱਥੇ ਵੀ ਦੇਖਣ ਵਾਲੀ ਨਜ਼ਰਸਾਨੀ ਹੋਣੀ ਆ। ਸੋ ਲੁਧਿਆਣਾ ਹੀ ਹੁਣ ਪੰਜਾਬ ਹੈ, ਤੇ ਖਾਸ ਕਰ ਜਿੱਦਣ ਤੱਕ ਜ਼ਮੀਨੀ ਚੋਣ ਦੇ ਨਤੀਜੇ ਨਹੀਂ ਆਉਂਦੇ, ਪਰ ਕੇਜਰੀਵਾਲ ਜੀ ਤਾਂ ਬੈਠਣਗੇ ਹੀ, ਭਗਵੰਤ ਮਾਨ ਨਾਲੇ ਬੈਠਣਗੇ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ,
ਥੈਂਕ ਯੂ ਜੀ।